मेर करो त्रंत मोह जाहि गरीब निवाज ना दूसर तो सो सिमो हमरी प्रभिया ना भूलन हार कहूँ को मोसो सेव करी तुमरी तन की सब ही गृह देखियत दर्ब परोसो या कल मैं सब काल कृपान के पारी पूजान को पारी परोसो कहाँ तुष प्रबुद्ध हमारी बरन सक महमा जो तिहारी हम ना सकत कर सिफत तुमारी आप ले हो तुम कथा सुधारी मूक उचर शास्त्र खाट पिंग गरन चढ़ जाए अंध लख भद्रो सुन जो काल कृपा कराय अंध लख भद्रो सुन जो काल कृपा कराय सतनाम श्री वाहे गुरु साहिब जियो तनासरी महला पंजवा लवे न लागन कौ है कशु है जा को फिर इहो तावे जाको गुर दीनो एहो अमृत तिस ही कौ बाण आवै लवै न लागन कौ है कशुऐ जाको फिर एहो तावै जाको गुर दीनो एहो अमृत तिस ही कौ बाण आवै जाको आयो एक रसा, खान पान आन नहीं खुदिया, ताके चेतना बसा रहाओ। मौल्यो मान तन होयो हरिया, एक बूंद जिन पाई, बर्ण ना साकां उस्तत ताकी, कीमत कहन ना जाई। काल ना मिलियो सेव ना मिलियो, मिलियो आए अचिंता, जाको दया करी मेरे ठाकुर, तिन गुर है कमानो मंता। दीन दयाल सदा किरपाला, सर्ब जिया प्रतपाला, ओत पोत नानक संग रविया, ज्यों माता बाल गोपाला। दीन दयाल सदा किरपाला, सर्ब जिया प्रतपाला, ओत पोत नानक संग रविया, ज्यों माता बाल गोपाला। लवै न लागन कौ है कछुऐ, जाको फिर इहो तावै। वाहिगुरु जी का खालसा, वाहिगुरु जी की फतेह। परम सम्मान योग गुरु खालसा सतसंग जीओ, सतगुरु ने अपार बख्शिश की साढ़े कलयुग जीवां दे उदार वास्ते, जिथे पावन दस गुरु स्वरूप धारण किते उथे हमेशा लई सरबत जीवां दी कल्याण वास्ते पावन अमृत रूप इलाही बाणी उचारण कीती, उस पावन अमृत रूप बाणी दी कथा विचार आप संतां सरवण कर रहे हो। चल रही लड़ीवार गुरबाणी दी कथा राग तनासरी अंदर है। राग तनासरी विच पंचम पातशाह शहीदां दे सरताज शांति दे सोमे महान परोपकारी सतगुरु पावन पवित्र उपदेश बख्शिश कर रहे हैं। सतगुरु दे चरणा दे विच गुरसिखा ने बेनती की, हे गरीबन वाज सतगुरु जी, आप कृपा करके सानू ये दसो, दुनिया विच अनेकां तरह के पदार्थ हैं, अनेकां तरह के उन्हां दे रस हैं, पांच विषय ने उन्हां दे भी वखो वखरे रस हैं। आप कृपा करके सानू ये दसो, सब तो उत्तम रस, सब तो श्रेष्ठ रस केड़ा है? तां साहिब सतगुरु सच्चे पातशाह ने पावन अमृत रूप बाणी दे विच इस गल दा निर्णा कीता है। बिखै बन फीका त्यागरी सखिए, नाम महारस पियो, बिन रस चाखे बुढ़ गई सगली, ਸੁਖੀ ਨਾ ਹੋਵਤ ਜੀਉ। ਰਸਤਾ ਭਾਵੇਂ ਅਨੇਕਾਂ ਨੇ, ਧੰਨ ਗੁਰੂ ਨਾਨਕ ਦੇਵ ਮਹਾਰਾਜ ਸੱਚੇ ਪਾਤਸ਼ਾਹ ਨੇ ਨੌ ਰਸਾਂ ਦਾ ਜ਼ਿਕਰ ਕੀਤਾ ਹੈ। ਰਸ ਸੋਇਨਾ, ਰਸ ਰੂਪਾ ਕਾਮਣ, ਰਸ ਪਰਮਲ ਕੀ ਵਾਸ, ਰਸ ਘੋੜੇ, ਰਸ ਸੇਜਾ ਮੰਦਰ, ਰਸ ਮੀਠਾ, ਰਸ ਮਾਸ, ਇਹ ਤੇ ਰਸ ਸਰੀਰ ਕੇ ਕਹਿ ਕਟ ਨਾਮ ਨਿਵਾਸ। ਸਾਡੇ ਸਰੀਰ ਵਿੱਚ ਅਨੇਕਾਂ ਤਰ੍ਹਾਂ ਦੇ ਰਸ ਨੇ। ਸੋਨੇ ਦਾ ਰਸ, ਰਸ ਸੋਇਨਾ, ਰਸ ਰੂਪਾ ਕਾਮਣ, ਰੂਪਾ ਚਾਂਦੀ ਨੂੰ ਆਖਦੇ ਨੇ। ਸੋਨੇ ਦਾ ਰਸ, ਚਾਂਦੀ ਦਾ ਰਸ, ਕਾਮਣ ਇਸਤਰੀ ਦਾ ਰਸ, ਪਰਮਲ ਕੀ ਵਾਸ, ਚੰਦਨ ਦੀ ਵਾਸ਼ਨਾ ਦਾ ਰਸ, ਘੋੜਿਆਂ ਦਾ ਰਸ, ਸੇਜਾ ਦਾ ਰਸ, ਮੰਦਰਾਂ ਦਾ, ਘਰਾਂ ਦਾ ਰਸ, ਮਿੱਠਾ ਖਾਣ ਦਾ ਰਸ, ਮਾਸ ਖਾਣ ਦਾ ਰਸ, ਇਹ ਸਾਰੇ ਰਸ ਸਾਡੇ ਸਰੀਰ ਵਿੱਚ ਮੌਜੂਦ ਨੇ। ਹਜ਼ੂਰ ਕਹਿੰਦੇ ਇਹ ਤੇ ਇੰਨੇ ਰਸ ਪਹਿਲਾਂ ਹੀ ਸਾਡੇ ਸਰੀਰ ਵਿੱਚ ਵਸ ਰਹੇ ਨੇ। ਕਹਿ ਕਟ ਨਾਮ ਨਿਵਾਸ, ਹੁਣ ਸਾਡੇ ਸਰੀਰ ਵਿੱਚ, ਸਾਡੇ ਹਿਰਦੇ ਵਿੱਚ ਨਾਮ ਦਾ ਨਿਵਾਸ ਕਿਵੇਂ ਹੋ ਸਕਦਾ? ਧੰਨ ਗੁਰੂ ਅੰਗਦ ਦੇਵ ਮਹਾਰਾਜ ਸੱਚੇ ਪਾਤਸ਼ਾਹ ਨੇ ਸ੍ਰੀ ਆਸਾ ਜੀ ਦੀ ਵਾਰ ਦੇ ਅੰਦਰ ਇੱਕ ਬਹੁਤ ਸੁੰਦਰ ਬਚਨ ਲਿਖਿਆ ਹੈ। ਵਸਤੂ ਅੰਦਰ ਵਸਤ ਸਮਾਵੈ, ਦੂਜੀ ਹੋਵੇ ਪਾਸ। ਜੇ ਕਿਸੇ ਭਾਂਡੇ ਦੇ ਵਿੱਚ ਆਪਾਂ ਕੋਈ ਵਸਤੂ ਭਰ ਕੇ ਰੱਖੀ ਹੋਈ ਹੈ, ਜੇ ਅਸੀਂ ਉਸ ਭਾਂਡੇ ਦੇ ਵਿੱਚ ਕੋਈ ਹੋਰ ਵਸਤੂ ਪਾਉਣੀ ਹੋਵੇ, ਤਾਂ ਸਾਨੂੰ ਦੂਜੀ ਨੂੰ ਪਾਸ ਦਾ ਅਰਥ ਹੈ ਪਾਸੇ ਪਾਵ ਲੰਬੇ ਕਰਨਾ ਪਵੇਗਾ। ਜੇ ਪਹਿਲੀ ਵਸਤੂ ਉਹਦੇ ਵਿੱਚੋਂ ਬਾਹਰ ਨਹੀਂ ਕੱਢੀ ਜਾਵੇਗੀ ਤਾਂ ਉਹਦੇ ਵਿੱਚ ਹੋਰ ਕੋਈ ਵਸਤੂ ਨਹੀਂ ਪੈ ਸਕਦੀ। ਇਸੇ ਤਰ੍ਹਾਂ ਭਗਤ ਕਬੀਰ ਜੀ ਨੇ ਲਿਖਿਆ ਹੈ, ਇਹ ਰਸ ਛਾਡੇ ਉਹ ਰਸ ਆਵਾ, ਉਹ ਰਸ ਪੀਆ ਇਹੋ ਰਸ ਨਹੀਂ ਪਾਵਾ। ਜੇ ਅਸੀਂ ਨਾਮ ਦਾ ਰਸ, ਜੋ ਪਰਮ ਰਸ ਹੈ, ਸਭ ਤੋਂ ਸ੍ਰੇਸ਼ਟ ਰਸ ਹੈ, ਜੇ ਅਸੀਂ ਉਸ ਨੂੰ ਪ੍ਰਾਪਤ ਕਰਨਾ ਲੋੜਦੇ ਹਾਂ, ਇਹ ਰਸ ਛੱਡੇ, ਤਾਂ ਸਾਨੂੰ ਇਹ ਦੁਨੀਆਂ ਦੇ ਰਸ, ਨਸ਼ਿਆਂ ਦੇ, ਵਿਸ਼ਿਆਂ ਦੇ ਰਸ ਤਾਂ ਛੱਡਣੇ ਹੀ ਪੈਣਗੇ। ਇਹਨਾਂ ਨੂੰ ਛੱਡ ਕੇ ਹੀ ਸਾਨੂੰ ਉਹ ਨਾਮ ਦਾ ਰਸ ਪ੍ਰਾਪਤ ਹੋਣਾ, ਇਹ ਇੱਕ ਸ਼ਰਤ ਹੈ। ਇਹ ਰਸ ਛਾਡੇ ਉਹ ਰਸ ਆਵਾ, ਉਹ ਰਸ ਪੀਆ ਇਹੋ ਰਸ ਨਹੀਂ ਪਾਵਾ। ਜਦੋਂ ਕਿਸੇ ਨੂੰ ਨਾਮ ਦਾ ਰਸ ਪ੍ਰਾਪਤ ਹੋ ਜਾਂਦਾ ਹੈ, ਉਹਨੂੰ ਹੋਰ ਕੋਈ ਰਸ ਚੰਗਾ ਹੀ ਨਹੀਂ ਲੱਗਦਾ। ਬਾਬਾ ਫਰੀਦ ਜੀ ਛੋਟੀ ਉਮਰ ਦੇ ਵਿੱਚ ਆਪਣੀ ਮਾਤਾ ਪਾਸ ਰਹਿੰਦੇ ਸਨ। ਮਾਤਾ ਧਾਰਮਿਕ ਖਿਆਲਾਂ ਦੀ ਸੀ। ਉਸਨੇ ਆਪਣੇ ਪੁੱਤਰ ਨੂੰ ਬੰਦਗੀ ਵਿੱਚ ਲਾਉਣ ਦਾ ਭਰਪੂਰ ਯਤਨ ਕੀਤਾ। ਬੱਚਿਆਂ ਨੂੰ ਮਿੱਠੀਆਂ ਚੀਜ਼ਾਂ ਖਾਣ ਦਾ ਸ਼ੌਕ ਹੁੰਦਾ ਹੈ। ਬਾਬਾ ਫਰੀਦ ਜੀ ਸ਼ੱਕਰ ਖਾਣ ਦਾ ਬੜਾ ਸ਼ੌਕ ਰੱਖਦੇ ਸਨ। ਮਾਤਾ ਨੇ ਆਪਣੇ ਪੁੱਤਰ ਫਰੀਦ ਨੂੰ ਕਹਿਣਾ, ਹੇ ਪੁੱਤਰ, ਤੂੰ ਰੱਬ ਦੀ ਬੰਦਗੀ ਕਰਿਆ ਕਰ। ਅੱਗੋਂ ਫਰੀਦ ਨੇ ਭੋਲੇ ਪਾ, ਕਿਉਂਕਿ ਬੱਚਾ ਸੀ, ਆਖਣਾ, ਮਾਂ ਮੈਨੂੰ ਖੁਦਾ ਕੀ ਦੇਵੇਗਾ? ਤਾਂ ਮਾਂ ਨੇ ਕਹਿਣਾ, ਜੋ ਵੀ ਤੂੰ ਮੰਗੇ ਉਹੀ ਕੁਛ ਤੈਨੂੰ ਦੇਵੇਗਾ। ਫਰੀਦ ਨੇ ਕਹਿਣਾ, ਮੈਨੂੰ ਸ਼ੱਕਰ ਬੜੀ ਸਵਾਦ ਲੱਗਦੀ ਹੈ, ਮਿਸ਼ਰੀ ਵੀ ਬੜੀ ਸਵਾਦ ਲੱਗਦੀ ਹੈ, ਗੁੜ ਵੀ ਬੜਾ ਮਿੱਠਾ ਲੱਗਦਾ ਹੈ। ਮਾਂ ਨੇ ਕਿਧਰੇ ਗੁੜ ਦੇ ਦੇਣਾ, ਕਿਧਰੇ ਸ਼ੱਕਰ ਦੀ ਪੂੜੀ ਰੱਖ ਦੇਣੀ, ਕਿਧਰੇ ਮਿਸ਼ਰੀ ਦੀ ਡਲੀ ਰੱਖ ਦੇਣੀ, ਕਿਧਰੇ ਸ਼ਹਿਦ ਰੱਖ ਦੇਣਾ। ਬਾਬਾ ਫਰੀਦ ਬੜਾ ਖੁਸ਼ ਹੋਵੇ, ਬਈ ਜਿਹੜਾ ਕੁਛ ਮੈਂ ਮੰਗਦਾ ਹਾਂ ਉਹ ਖੁਦਾ ਤੋਂ ਮਿਲ ਰਿਹਾ ਹੈ। ਬੱਚਾ ਸੀ, ਭੋਲਾ ਸੀ, ਪਰ ਹੁਣ ਬੰਦਗੀ ਕਰਦਿਆਂ ਕਰਦਿਆਂ ਜਦੋਂ ਉਹਨੂੰ ਨਾਮ ਦਾ ਰਸ ਪ੍ਰਾਪਤ ਹੋਇਆ, ਤਾਂ ਉਸ ਵੇਲੇ ਬਾਬਾ ਫਰੀਦ ਜੀ ਦੀ ਅੱਖਾਂ ਵਿੱਚੋਂ ਵੈਰਾਗ ਅਤੇ ਪ੍ਰੇਮ ਦਾ ਇੰਨਾ ਜਲ ਵਗਣਾ ਸ਼ੁਰੂ ਹੋਇਆ, ਮੈਂ ਨੀਰ ਵਹੇ ਵਹਿ ਚੱਲਿਆ ਜੀਓ। ਮਾਤਾ ਹੈਰਾਨ ਹੋਈ ਵੀ ਅੱਜ ਮੇਰੇ ਪੁੱਤਰ ਨੇ ਨਾ ਸ਼ੱਕਰ ਮੰਗੀ ਹੈ, ਨਾ ਮਿਸ਼ਰੀ ਮੰਗੀ ਹੈ, ਨਾ ਗੁੜ ਮੰਗਿਆ, ਨਾ ਸ਼ਹਿਦ ਮੰਗਿਆ, ਨਾ ਦੁੱਧ ਮੰਗਿਆ, ਕੋਈ ਚੀਜ਼ ਨਹੀਂ ਮੰਗੀ, ਰੋ ਰਿਹਾ ਹੈ। ਮਾਤਾ ਨੂੰ ਪਹਿਲਾਂ ਤਾਂ ਫਿਕਰ ਹੋਇਆ, ਫਿਰ ਕੋਲ ਆ ਕੇ ਕਹਿਣ ਲੱਗੀ, ਪੁੱਤਰ ਜੇ ਤੈਨੂੰ ਕਿਸੇ ਚੀਜ਼ ਦੀ ਵੀ ਲੋੜ ਹੈ ਮੈਨੂੰ ਦੱਸ, ਉਹ ਮੈਂ ਤੈਨੂੰ ਦੇ ਸਕਦੀ ਹਾਂ। ਹੋ ਸਕਦਾ ਅੱਜ ਖੁਦਾ ਭੁੱਲ ਗਿਆ ਹੋਵੇ ਤੈਨੂੰ ਕੁਝ ਦੇਣਾ, ਤੂੰ ਰੋ ਰਿਹਾ ਹੈ, ਪਰ ਤੂੰ ਰੋ ਨਾ, ਜਿਹੜੀ ਚੀਜ਼ ਚਾਹੀਦੀ ਹੈ ਮੈਂ ਤੈਨੂੰ ਦੇ ਦੇਵਾਂਗੀ। ਜਦੋਂ ਇਹ ਗੱਲ ਫਰੀਦ ਜੀ ਨੇ ਸੁਣੀ, ਕਹਿਣ ਲੱਗੇ, ਮਾਂ ਹੁਣ ਕੋਈ ਪਹੁੰਚਾਉਣ ਦੀ ਲੋੜ ਨਹੀਂ ਹੈ, ਹੁਣ ਜਿੱਥੇ ਤੂੰ ਮੈਨੂੰ ਪਹੁੰਚਾਉਣਾ ਚਾਹੁੰਦੀ ਸੀ ਉੱਥੇ ਮੈਂ ਪਹੁੰਚ ਗਿਆ ਹਾਂ। ਹੁਣ ਮੈਨੂੰ ਉਹ ਰਸ, ਮਹਾਰਸ, ਪਰਮ ਅੰਮ੍ਰਿਤ ਰਸ ਪ੍ਰਾਪਤ ਹੋ ਗਿਆ ਹੈ, ਜਿਹੜਾ ਮੈਂ ਕਦੀ ਵੀ ਪਦਾਰਥਾਂ ਵਿੱਚੋਂ ਨਹੀਂ ਸੀ ਹਾਸਲ ਕਰ ਸਕਦਾ। ਮਾਂ ਹੁਣ ਕੋਈ ਪਹੁੰਚਾਉਣ ਦੀ ਲੋੜ ਨਹੀਂ, ਹੁਣ ਜੋ ਕੁਛ ਮੈਂ ਚਾਹੁੰਦਾ ਸੀ ਉਹ ਮੈਨੂੰ ਮਿਲ ਗਿਆ ਹੈ। ਮਾਂ ਬੜੀ ਪ੍ਰਸੰਨ ਹੋਈ, ਕਹਿਣ ਲੱਗੀ, ਤੂੰ ਅੱਜ ਮੇਰੀ ਕੁੱਖ ਸਫਲੀ ਕਰ ਦਿੱਤੀ ਹੈ, ਅੱਜ ਮੇਰੀ ਮਿਹਨਤ ਸਫਲ ਹੋ ਗਈ ਹੈ। ਫਿਰ ਕੁਛ ਦਿਨਾਂ ਤੋਂ ਬਾਅਦ ਮਾਂ ਨੇ ਸੋਚਿਆ ਵੀ ਮੈਂ ਹੁਣ ਆਪਣੇ ਪੁੱਤਰ ਦੀ ਪਰਖ ਵੀ ਕਰਕੇ ਵੇਖ ਲਵਾਂ ਕਿ ਇਹਨੂੰ ਨਾਮ ਦਾ ਰਸ ਮਿੱਠਾ ਲੱਗਦਾ ਹੈ ਜਾਂ ਦੁਨਿਆਵੀ ਰਸਾਂ ਦੀ ਖਿੱਚ ਵੀ ਹਾਲੇ ਇਹਦੇ ਮਨ ਦੇ ਵਿੱਚ ਹੈ। ਯਾਦ ਰੱਖੋ, ਜਦੋਂ ਕਿਸੇ ਨੂੰ ਨਾਮ ਦਾ ਰਸ ਪ੍ਰਾਪਤ ਹੋ ਜਾਂਦਾ, ਉਹਨੂੰ ਦੁਨਿਆਵੀ ਪਦਾਰਥਾਂ ਦੀ ਰਸਾਂ ਕਸਾਂ ਦੀ ਤ੍ਰਿਸ਼ਨਾ ਆਪਣੇ ਆਪ ਹੀ ਖਤਮ ਹੋ ਜਾਂਦੀ। ਉਹਨੂੰ ਜਿਹੋ ਜਿਹਾ ਵੀ ਛਕਣ ਲਈ ਭੋਜਨ ਮਿਲੇ ਉਹ ਉੱਥੇ ਹੀ ਸੰਤੁਸ਼ਟ ਹੈ, ਉਹ ਕਦੀ ਸਵਾਦ 'ਤੇ ਚਸਕੇ ਨਹੀਂ ਲਵੇਗਾ। ਅਤੇ ਜਿਹਨੂੰ ਹਾਲੇ ਰਸਾਂ ਦਾ ਸਵਾਦ ਖਿੱਚ ਪਾਉਂਦਾ ਹੈ, ਸਮਝ ਲਓ ਹਾਲੇ ਉਸਨੂੰ ਨਾਮ ਦਾ ਰਸ ਨਹੀਂ ਪ੍ਰਾਪਤ ਹੋਇਆ। ਇਹ ਰਸ ਛਾਡੇ, ਉਹ ਰਸ ਆਵਾ, ਉਹ ਰਸ ਪੀਆ, ਇਹ ਰਸ ਨਹੀਂ ਭਾਵਾ। ਜਦੋਂ ਇਹ ਗੱਲ ਹੋਈ ਤਾਂ ਮਾਤਾ ਨੇ ਇੱਕ ਦਿਨ ਜਿੰਨੀਆਂ ਵੀ ਮਿੱਠੀਆਂ ਚੀਜ਼ਾਂ ਸਨ ਉਹ ਸਾਰੀਆਂ ਇਕੱਠੀਆਂ ਕਰਕੇ ਲੈ ਆਉਂਦੀਆਂ, ਅਤੇ ਬਾਬਾ ਫਰੀਦ ਜੀ ਬੰਦਗੀ ਕਰ ਰਹੇ ਸਨ, ਉਹਨਾਂ ਦਾ ਮਨ ਵਾਹਿਗੁਰੂ ਦੇ ਨਾਮ ਦੇ ਵਿੱਚ ਜੁੜਿਆ ਹੋਇਆ ਸੀ। ਅਤੇ ਮਾਤਾ ਕਹਿਣ ਲੱਗੀ, ਪੁੱਤਰ ਮੈਂ ਤੇਰੇ ਵਾਸਤੇ ਬਹੁਤ ਮਿੱਠੀਆਂ ਬੜੀਆਂ ਸਵਾਦਿਸ਼ਟ ਚੀਜ਼ਾਂ ਲਿਆਂਦੀਆਂ ਨੇ, ਅਤੇ ਤੁਸੀਂ ਇਹਨਾਂ ਨੂੰ ਛਕੋ। ਉਸ ਵੇਲੇ ਬਾਬਾ ਫਰੀਦ ਜੀ ਨੇ ਬਚਨ ਆਖਿਆ, ਫਰੀਦਾ ਸ਼ੱਕਰ ਖੰਡ ਨਿਵਾਤ ਗੁੜ ਮਾਖਿਓ ਮਾਝਾ ਦੁੱਧ ਸਭੇ ਵਸਤੂ ਮਿੱਠੀਆਂ ਰੱਬ ਨਾ ਪੁੱਜਣ ਤੁੱਧ। ਐ ਮਾਂ, ਇਹ ਜਿਹੜੀਆਂ ਮਿੱਠੀਆਂ ਚੀਜ਼ਾਂ ਤੂੰ ਮੇਰੇ ਸਾਹਮਣੇ ਲਿਆ ਕੇ ਰੱਖੀਆਂ ਨੇ, ਸ਼ੱਕਰ ਹੈ, ਖੰਡ ਹੈ, ਨਵਾਤ ਮਿਸ਼ਰੀ ਨੂੰ ਆਖਦੇ ਨੇ, ਗੁੜ ਹੈ, ਸ਼ਹਿਦ ਹੈ, ਮਹੀਆਂ ਦਾ ਦੁੱਧ ਹੈ, ਭਾਵੇਂ ਸਾਰੀਆਂ ਵਸਤੂਆਂ ਮਿੱਠੀਆਂ ਨੇ, ਰੱਬ ਨਾ ਪੁੱਜਣ ਤੁੱਧ, ਪਰ ਇਹ ਉਸ ਵਾਹਿਗੁਰੂ ਦੇ ਨਾਮ ਦੇ ਰਸ ਦੇ ਬਰਾਬਰ ਨਹੀਂ ਪਹੁੰਚ ਸਕਦੀਆਂ। ਧੰਨ ਗੁਰੂ ਅਰਜਨ ਦੇਵ ਮਹਾਰਾਜ ਸੱਚੇ ਪਾਤਸ਼ਾਹ ਸ਼ਬਦ ਦੀਆਂ ਰਹਾਉ ਦੀਆਂ ਪੰਕਤੀਆਂ ਵਿੱਚ ਇਹੀ ਗੱਲ ਸਾਨੂੰ ਸਮਝਾ ਰਹੇ ਹਨ। ਗੁਰਮੁਖਾਂ ਦੀ ਕੈਸੀ ਅਵਸਥਾ ਹੈ ਜਿਨ੍ਹਾਂ ਨੂੰ ਨਾਮ ਦਾ ਰਸ ਪ੍ਰਾਪਤ ਹੋ ਜਾਂਦਾ, ਜਾ ਕੋ ਆਇਓ ਏਕ ਰਸਾ, ਖਾਨ ਪਾਨ ਆਨ ਨਹੀਂ ਖੁਦਿਆ, ਤਾ ਕੈ ਚਿਤ ਨਾ ਬਸਾ ਰਹਾਓ। ਗੁਰਮੁਖੋ ਜਾ ਕੋ ਆਇਓ ਏਕ ਰਸਾ, ਜਿਸ ਨੂੰ ਇੱਕ ਨਾਮ ਦਾ ਰਸ ਪ੍ਰਾਪਤ ਹੋ ਜਾਵੇ, ਨਾਮ ਦਾ ਅੰਮ੍ਰਿਤ ਰਸ ਜਿਸ ਨੂੰ ਇੱਕ ਵਾਰੀ ਮਿਲ ਜਾਵੇ, ਖਾਣ ਪਾਨ ਆਨ ਨਹੀਂ ਖੁਦਿਆ, ਉਹਨੂੰ ਹੋਰ ਖਾਣ ਪੀਣ ਵਾਲੇ ਪਦਾਰਥਾਂ ਦੀ ਖੁਦਿਆ ਦਾ ਅਰਥ ਹੈ ਭੁੱਖ ਰਹਿੰਦੀ ਹੀ ਨਹੀਂ। ਜਿਹਨੂੰ ਨਾਮ ਦਾ ਰਸ ਪ੍ਰਾਪਤ ਹੋ ਗਿਆ, ਉਹਦੇ ਮਨ ਦੇ ਵਿੱਚੋਂ ਹੋਰ ਖਾਣ ਪੀਣ ਵਾਲੇ ਪਦਾਰਥਾਂ ਦੇ ਰਸ ਦੀ ਭੁੱਖ ਰਹਿੰਦੀ ਹੀ ਨਹੀਂ। ਤਾ ਕੈ ਚਿੱਤ ਨਾ ਬਸਾ, ਕਿਉਂਕਿ ਉਹਦੇ ਚਿੱਤ ਵਿੱਚ ਕੋਈ ਵੀ ਰਸ ਹੋਰ ਨਿਵਾਸ ਨਹੀਂ ਕਰ ਸਕਦਾ। ਜਿਹਦੇ ਅੰਦਰ ਵਾਹਿਗੁਰੂ ਦੇ ਨਾਮ ਦਾ ਰਸ ਟਿਕ ਜਾਂਦਾ ਹੈ, ਉੱਥੇ ਹੋਰ ਕੋਈ ਰਸ ਆ ਹੀ ਨਹੀਂ ਸਕਦਾ। ਇਸੇ ਲਈ ਜਿਨ੍ਹਾਂ ਨੂੰ ਨਾਮ ਦਾ ਰਸ ਪ੍ਰਾਪਤ ਹੋ ਜਾਂਦਾ, ਉਹ ਸਾਰੇ ਨਸ਼ਿਆਂ ਵਿਸ਼ਿਆਂ ਨੂੰ ਤਿਆਗ ਦਿੰਦੇ ਨੇ, ਕਿਉਂਕਿ ਉਹਨਾਂ ਨੂੰ ਪਤਾ ਹੈ ਕਿ ਜਿਹੜੇ ਨਸ਼ਿਆਂ ਵਿਸ਼ਿਆਂ ਦੇ ਰਸ ਨੇ, ਵਕਤੀ ਨੇ, ਖਿਨ ਭੰਗਰ ਨੇ, ਇਹਨਾਂ ਦੁਆਰਾ ਬਹੁਤਾ ਚਰਨੀ ਸਾਨੂੰ ਰਸ ਪ੍ਰਾਪਤ ਹੋ ਸਕਦਾ। ਅਤੇ ਨਾਮ ਦਾ ਰਸ ਐਸਾ ਹੈ, ਨਾਮ ਖੁਮਾਰੀ ਨਾਨਕਾ ਚੜ੍ਹੀ ਰਹੇ ਦਿਨ ਰਾਤ, ਉਹਦੇ ਵਿੱਚ ਹੀ ਮਗਨ ਰਹਿੰਦੇ ਨੇ। ਲਓ ਹੁਣ ਆਰੰਭ ਤੋਂ ਸਾਹਿਬ ਸਤਿਗੁਰੂ ਸੱਚੇ ਪਾਤਸ਼ਾਹ ਉਸ ਨਾਮ ਰਸ ਦੀ ਮਹਿਮਾ ਉਚਾਰਨ ਕਰਦੇ ਹਨ। ਆਪ ਸੰਗਤਾਂ ਪ੍ਰੇਮ ਦੇ ਨਾਲ ਪਵਿੱਤਰ ਸ਼ਬਦ ਦੀ ਵਿਚਾਰ ਸੁਣੋ ਅਤੇ ਇੱਕ ਵਾਰ ਪਿਆਰ ਦੇ ਨਾਲ ਆਖੋ, ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀਓ, ਧਨਾਸਰੀ ਮਹੱਲਾ ਪੰਜਵਾ, ਲਵੈ ਨ ਲਾਗਣ ਕਉ ਹੈ ਕਛੂਐ, ਜਾ ਕੋ ਫਿਰ ਇਹੋ ਧਾਵੈ। ਰਾਗ ਧਨਾਸਰੀ ਵਿੱਚ ਪੰਜਵੇਂ ਗੁਰਦੇਵ ਗੁਰੂ ਅਰਜਨ ਦੇਵ ਮਹਾਰਾਜ ਸੱਚੇ ਪਾਤਸ਼ਾਹ ਫਰਮਾਉਂਦੇ ਹਨ, ਗੁਰਮੁਖੋ ਲਵੈ ਨ ਲਾਗਣ ਕਉ ਹੈ ਕਛੂਐ। ਉਸ ਨਾਮ ਦੇ ਅੰਮ੍ਰਿਤ ਰਸ ਦੇ ਲਵੈ ਦਾ ਅਰਥ ਹੈ ਬਰਾਬਰ, ਸਮਾਨ, ਸੁਦਰਸ, ਲੱਗਣ ਵਾਸਤੇ ਜਾਂ ਲਾਉਣ ਵਾਸਤੇ ਹੋਰ ਕੋਈ ਵੀ ਪਦਾਰਥ, ਕੋਈ ਵੀ ਰਸ, ਕੋਈ ਵੀ ਸਵਾਦ ਨਹੀਂ ਹੈ। ਲਵੈ ਨਾ ਲਾਗਣ ਕਉ ਹੈ ਕਛੂਐ, ਉਸ ਵਾਹਿਗੁਰੂ ਦੇ ਪਰਮ ਰਸ ਦੇ ਬਰਾਬਰ ਲੱਗਣ ਵਾਸਤੇ ਜਾਂ ਲਾਉਣ ਵਾਸਤੇ ਹੋਰ ਕੋਈ ਵੀ ਐਸਾ ਰਸ ਨਹੀਂ ਹੈ। ਜਾ ਕੋ ਫਿਰ ਇਹੋ ਧਾਵੈ, ਜਿਸ ਵੱਲ ਸਾਡਾ ਇਹ ਮਨ ਫਿਰ ਦੌੜਦਾ ਫਿਰੇ। ਜਿਹਨੂੰ ਇੱਕ ਵਾਰੀ ਨਾਮ ਦਾ ਰਸ ਪ੍ਰਾਪਤ ਹੋ ਜਾਂਦਾ ਹੈ, ਫਿਰ ਉਹ ਉੱਥੇ ਹੀ ਮਸ ਹੋ ਜਾਂਦਾ। ਕਹੋ ਕਬੀਰ ਗੂੰਗੇ ਗੁੜ ਖਾਇਆ, ਪੁੱਛੇ ਤੇ ਕਿਆ ਕਹੀਐ, ਉਹਨੂੰ ਸਭ ਕੁਛ ਹੀ ਹੋਰ ਭੁੱਲ ਜਾਂਦਾ ਹੈ। ਜਾ ਕੋ ਗੁਰ ਦੀਨੋ ਇਹੋ ਅੰਮ੍ਰਿਤ, ਤਿਸ ਹੀ ਕਉ ਬਣ ਆਵੈ। ਪੰਜਵੇਂ ਗੁਰਦੇਵ ਜੀ ਫਰਮਾਉਂਦੇ ਹਨ, ਜਿਸ ਨੂੰ ਗੁਰੂ ਮਹਾਰਾਜ ਨੇ ਇਹ ਨਾਮ ਦਾ ਅੰਮ੍ਰਿਤ ਰਸ ਬਖਸ਼ਿਸ਼ ਕਰ ਦਿੱਤਾ ਹੈ, ਤਿਸ ਹੀ ਕਉ ਬਣ ਆਵੈ, ਫਿਰ ਇਹ ਰਸ ਉਹਨੂੰ ਹੀ ਬਣ ਆਉਂਦਾ। ਇਹਦਾ ਮਤਲਬ ਇਹ ਹੈ, ਜਿਹਨੂੰ ਇੱਕ ਵਾਰੀ ਨਾਮ ਦਾ ਰਸ ਪ੍ਰਾਪਤ ਹੋ ਜਾਂਦਾ, ਉਸਨੂੰ ਉਹੀ ਜਾਣਦਾ, ਉਹੀ ਅਨੁਭਵ ਕਰਦਾ, ਉਹੀ ਮਹਿਸੂਸ ਕਰਦਾ, ਦੂਜੇ ਨੂੰ ਉਸ ਰਸ ਦੇ ਬਾਰੇ ਪਤਾ ਨਹੀਂ ਲੱਗ ਸਕਦਾ। ਜਾ ਕੋ ਆਇਓ ਏਕ ਰਸਾ, ਖਾਣ ਪਾਨ ਆਨ ਨਹੀਂ ਖੁਦਿਆ, ਤਾਕੈ ਚਿੱਤ ਨਾ ਬਸਾ ਰਹਾਓ। ਹਜ਼ੂਰ ਫਰਮਾਉਂਦੇ ਨੇ, ਜਿਸ ਗੁਰਮੁਖ ਪਿਆਰੇ ਨੂੰ ਇੱਕ ਵਾਹਿਗੁਰੂ ਦੇ ਨਾਮ ਦਾ ਰਸ ਆ ਕੇ ਪ੍ਰਾਪਤ ਹੋ ਗਿਆ, ਖਾਣ ਪਾਨ ਆਨ ਨਹੀਂ ਖੁਦਿਆ, ਫਿਰ ਉਹਦੇ ਮਨ ਦੇ ਵਿੱਚ ਹੋਰ ਖਾਣ ਪੀਣ ਵਾਲੇ ਪਦਾਰਥਾਂ ਦੀ ਭੁੱਖ ਰਹਿੰਦੀ ਹੀ ਨਹੀਂ। ਤਾਂ ਕਿ ਚਿੱਤ ਨਾ ਵਸਾ, ਉਹਦੇ ਚਿੱਤ ਵਿੱਚ ਕੋਈ ਹੋਰ ਰਸ, ਹੋਰ ਸਵਾਦ ਕੋਈ ਵਸ ਹੀ ਨਹੀਂ ਸਕਦਾ। ਪਾਉਸਤਾ ਮਨ ਹੋਰ ਸਾਰੇ ਰਸਾਂ ਕਸਾਂ ਵੱਲੋਂ ਉਪਰਾਮ ਹੋ ਜਾਂਦਾ ਹੈ। ਜਿਵੇਂ ਗੁਰੂ ਅਮਰਦਾਸ ਮਹਾਰਾਜ ਨੇ ਅਨੰਦ ਸਾਹਿਬ ਬਾਣੀ ਵਿੱਚ ਰਸਨਾ ਨੂੰ ਸੰਬੋਧਨ ਕਰਕੇ ਉਪਦੇਸ਼ ਦਿੱਤਾ ਹੈ, ਇਹ ਰਸਨਾ ਤੂੰ ਅਨਰਸ ਰਾਚ ਰਹੀ, ਤੇਰੀ ਪਿਆਸ ਨਾ ਜਾਏ, ਪਿਆਸ ਨਾ ਜਾਏ ਹੋਰ ਕਿਤੈ, ਜਿੱਚਰ ਹਰ ਰਸ ਪੱਲੇ ਨਾ ਪਾਏ। ਜਿਹਨੂੰ ਹਰ ਰਸ, ਵਾਹਿਗੁਰੂ ਦੇ ਨਾਮ ਦਾ ਰਸ ਪ੍ਰਾਪਤ ਹੋ ਜਾਂਦਾ ਹੈ, ਫਿਰ ਉਹਦੇ ਮਨ ਦੇ ਵਿੱਚ ਹੋਰ ਕੋਈ ਰਸ ਨਹੀਂ ਟਿਕ ਸਕਦਾ। ਰਹਾਓ ਵਿਸਰਾਮ ਦੇ ਕੇ ਹਜ਼ੂਰ ਅੱਗੇ ਫਰਮਾਉਂਦੇ ਹਨ, ਮੌਲਿਓ ਮਾਨ ਤਨ ਹੋਇਓ ਹਰਿਆ, ਏਕ ਬੂੰਦ ਜਿਨ ਪਾਏ। ਜਿਸ ਗੁਰਮੁਖ ਪਿਆਰੇ ਨੇ ਇੱਕ ਨਾਮ ਦੀ ਅੰਮ੍ਰਿਤ ਬੂੰਦ, ਇੱਕ ਸਵਾਂਤੀ ਬੂੰਦ ਜਿਸਨੇ ਪ੍ਰਾਪਤ ਕਰ ਲਈ, ਮੌਲਿਓ ਮਨ, ਉਸਦਾ ਮਨ ਪ੍ਰਫੁੱਲਤ ਹੋ ਗਿਆ। ਤਨ ਹੋਇਓ ਹਰਿਆ, ਅਤੇ ਉਹਦਾ ਤਨ ਸਰੀਰ ਵੀ ਹਰਾ ਭਰਾ ਹੋ ਗਿਆ। ਭਾਵ ਜਿਸਨੂੰ ਇੱਕ ਨਾਮ ਦੀ ਅੰਮ੍ਰਿਤ ਬੂੰਦ ਪ੍ਰਾਪਤ ਹੋ ਗਈ, ਉਹਦਾ ਮਨ ਰੂਪੀ ਪਪੀਹਾ ਪੰਛੀ ਮੌਲਿਓ ਦਾ ਅਰਥ ਪ੍ਰਸੰਨ ਹੋ ਗਿਆ, ਗਦਗਦ ਹੋ ਗਿਆ, ਅਤੇ ਉਹਦਾ ਸਰੀਰ ਵੀ ਸ਼ੁਭ ਗੁਣਾਂ ਦੇ ਨਾਲ ਹਰਾ ਭਰਾ ਹੋ ਗਿਆ। ਨਾਮ ਦੁਆਰਾ ਆਤਮਕ ਆਨੰਦ ਦੀ ਦਾਤ ਪ੍ਰਾਪਤ ਹੋ ਜਾਂਦੀ ਹੈ, ਜਿਸ ਨੂੰ ਪ੍ਰਾਪਤ ਕਰਕੇ ਮਨ ਵੀ ਪ੍ਰਫੁੱਲਤ ਹੋ ਜਾਂਦਾ ਹੈ ਅਤੇ ਸਰੀਰ ਵੀ ਹਮੇਸ਼ਾ ਲਈ ਹਰਾ ਭਰਾ ਹੋ ਜਾਂਦਾ ਹੈ। ਵਰਣ ਨਾ ਸਾਕੂ ਉਸ ਤਾਂ ਕਿ ਕੀਮਤ ਕਹਿਣ ਨਾ ਜਾਏ। ਹਜ਼ੂਰ ਫਰਮਾਉਂਦੇ ਨੇ, ਉਸ ਸਵਾਂਤੀ ਬੂੰਦ ਦੀ, ਉਸ ਨਾਮ ਦੇ ਅੰਮ੍ਰਿਤ, ਉਸ ਨਾਮ ਦੀ ਜਿਹੜੀ ਇੱਕ ਅੰਮ੍ਰਿਤ ਰੂਪ ਬੂੰਦ ਹੈ ਉਹਦੀ ਉਸਤਤ ਬਿਆਨ ਨਹੀਂ ਕੋਈ ਕਰ ਸਕਦਾ ਅਥਵਾ ਵਰਣਨਾ ਸਾਕੋਂ ਉਸਤਤ ਤਾਂ ਕਿ ਵੀ ਜਿਸ ਨੂੰ ਉਹ ਨਾਮ ਦੀ ਸ਼ਾਂਤੀ ਬੂੰਦ ਪ੍ਰਾਪਤ ਹੋ ਗਈ ਉਸ ਗੁਰਮੁਖ ਪਿਆਰੇ ਦੀ ਵੀ ਮਹਿਮਾ ਬਿਆਨ ਨਹੀਂ ਕੀਤੀ ਜਾ ਸਕਦੀ ਕਿਉਂ ਸਤਿਗੁਰੂ ਮਹਾਰਾਜ ਸੱਚੇ ਪਾਤਸ਼ਾਹ ਨੇ ਬਾਣੀ ਵਿੱਚ ਇਸ ਗੱਲ ਦਾ ਵੀ ਨਿਰਣਾ ਕੀਤਾ ਹੈ ਹਰ ਕਾ ਸੇਵਕ ਸੋ ਹਰ ਜਿਹਾ ਭੇਦ ਨਾ ਜਾਣੋ ਮਾਨਸ ਦੇਹਾ ਪਰਮੇਸ਼ੁਰ ਦਾ ਪਿਆਰਾ ਭਾਵੇਂ ਬਾਹਰੋਂ ਦੇਖਣ ਨੂੰ ਇਨਸਾਨ ਜਾਪਦਾ ਹੈ ਪਰ ਅੰਦਰੋਂ ਰੱਬ ਨਾਲ ਜੁੜਿਆ ਹੁੰਦਾ ਭਗਵਾਨ ਦਾ ਰੂਪ ਹੁੰਦਾ ਇਨਸਾਨ ਨਹੀਂ ਉਹ ਭਗਵਾਨ ਹੀ ਹੋ ਜਾਂਦਾ ਇਸੇ ਲਈ ਕਲਗੀਧਰ ਪਾਤਸ਼ਾਹ ਨੇ ਵੀ ਫਰਮਾਇਆ ਹੈ ਹਰ ਜਨ ਦੋਈ ਏਕ ਹੈ ਬਿਬ ਵਿਚਾਰ ਕਸ਼ ਨਾਹੀਂ ਜਲ ਤੇ ਉਪਜਿਤ ਰੰਗ ਜਿਉਂ ਜਲ ਹੀ ਵਿਖੇ ਸਮਾਹੀ ਇਉਂ ਜਿਨ੍ਹਾਂ ਨੂੰ ਉਸ ਵਾਹਿਗੁਰੂ ਦੇ ਨਾਮ ਦੀ ਸ਼ਾਂਤੀ ਬੂੰਦ ਪ੍ਰਾਪਤ ਹੋ ਜਾਂਦੀ ਉਹਨਾਂ ਦੀ ਵੀ ਮਹਿਮਾ ਬਿਆਨ ਨਹੀਂ ਕੀਤੀ ਜਾ ਸਕਦੀ ਸੰਤਨ ਕੀ ਮਹਿਮਾ ਕਵਨ ਬਖਾਨੋ ਅਗਾਧ ਬੋਧ ਕਿਸ ਮਿਤ ਨਹੀਂ ਜਾਣੋ ਸੰਤ ਕੌਣ ਹੁੰਦਾ ਜਿਨ੍ਹਾਂ ਸਾਸ ਗਰਾਸ ਨਾ ਵਿਸਰੈ ਹਰ ਨਾਮਾ ਮਨ ਮੰਤ ਤਨ ਸੇ ਸੇਈ ਨਾਨਕਾ ਪੂਰਨ ਸੋਈ ਸੰਤ ਜਿਹਦੀ ਅੱਠੇ ਪਹਿਰ ਵਾਹਿਗੁਰੂ ਦੇ ਚਰਨਾਂ ਵਿੱਚ ਲਿਵ ਲੱਗ ਜਾਵੇ ਉਹੀ ਸੰਤ ਹੈ ਇਸੇ ਲਈ ਹਜ਼ੂਰ ਕਹਿੰਦੇ ਉਹਦੀ ਵੀ ਉਸਤਤ ਉਹਦੀ ਵੀ ਮਹਿਮਾ ਬਿਆਨ ਨਹੀਂ ਕੀਤੀ ਜਾ ਸਕਦੀ ਕੀਮਤ ਕਹਿਣ ਨਾ ਜਾਈ ਅਤੇ ਨਾ ਹੀ ਉਸ ਸ਼ਾਂਤੀ ਬੂੰਦ ਦੀ ਵਾਹਿਗੁਰੂ ਦੇ ਨਾਮ ਦੇ ਅੰਮ੍ਰਿਤ ਰਸ ਦੀ ਨਾ ਹੀ ਉਸ ਨੂੰ ਮਾਨਣ ਵਾਲੇ ਦੀ ਕੋਈ ਕੀਮਤ ਬਿਆਨ ਕੀਤੀ ਜਾ ਸਕਦੀ ਹੈ ਕਾਲ ਨਾ ਮਿਲਿਓ ਸੇਵ ਨਾ ਮਿਲਿਓ ਮਿਲਿਓ ਆਏ ਅਚਿੰਤਾ ਜਾ ਕੋ ਦਇਆ ਕਰੀ ਮੇਰਾ ਠਾਕੁਰ ਤਿੰਨ ਗੁਰਹਿ ਕਮਾਨੋ ਮੰਤਾ ਇਹ ਜਿਹੜੀਆਂ ਦੋ ਪੰਕਤੀਆਂ ਨੇ ਇਹਨਾਂ ਦੇ ਵਿੱਚ ਗੁਰੂ ਮਹਾਰਾਜ ਨੇ ਇੱਕ ਬਹੁਤ ਗੁੱਝੀ ਰਮਝ ਦਿੱਤੀ ਹੈ ਹਜ਼ੂਰ ਕਹਿੰਦੇ ਨੇ ਕਾਲ ਨਾ ਮਿਲਿਓ ਮਨੁੱਖ ਜਿੰਨੀ ਮਰਜ਼ੀ ਕੋਈ ਘਾਲਣਾ ਘਾਲ ਲਵੇ ਕੋਈ ਜਪ ਕਰ ਲਵੇ ਤਪ ਕਰ ਲਵੇ ਉਹਦੇ ਨਾਲ ਵੀ ਕਿਸੇ ਨੂੰ ਪਰਮੇਸ਼ਰ ਨਹੀਂ ਮਿਲਦਾ ਅਤੇ ਸੇਵ ਨਾ ਮਿਲਿਓ ਅਤੇ ਜਿੰਨੀ ਮਰਜ਼ੀ ਕੋਈ ਸੇਵਾ ਕਰ ਲਵੇ ਉਹਦੇ ਨਾਲ ਵੀ ਰੱਬ ਨਹੀਂ ਮਿਲਦਾ ਇਹ ਗੱਲਾਂ ਨੂੰ ਸੁਣ ਕੇ ਸਾਡੇ ਮਨ ਦੇ ਵਿੱਚ ਸ਼ੰਕਾ ਪੈਦਾ ਹੁੰਦੀ ਹੈ ਵੀ ਗੁਰੂ ਮਹਾਰਾਜ ਨੇ ਕੀ ਬਚਨ ਲਿਖ ਦਿੱਤਾ ਹੈ ਵੀ ਘਾਲਣਾ ਘਾਲ ਕੇ ਵੀ ਰੱਬ ਨਹੀਂ ਮਿਲਦਾ ਸੇਵਾ ਕਰਕੇ ਵੀ ਪਰਮੇਸ਼ਰ ਨਹੀਂ ਮਿਲਦਾ ਅਤੇ ਮਿਲਦਾ ਕਿਵੇਂ ਹੈ ਮਿਲਿਓ ਆਏ ਅਚਿੰਤਾ ਅਚਿੰਤਾ ਦਾ ਅਰਥ ਹੈ ਵੀ ਜਦੋਂ ਮਨੁੱਖ ਚਿੰਤਾ ਤੋਂ ਰਹਿਤ ਹੋ ਜਾਵੇ ਉਸ ਵੇਲੇ ਪਰਮੇਸ਼ਰ ਆ ਕੇ ਮਿਲਦੇ ਅਚਿੰਤਾ ਦਾ ਅਰਥ ਸਹਿਜ ਅਵਸਥਾ ਹੈ ਜਦੋਂ ਮਨ ਦੇ ਸਾਰੇ ਤੌਖਲੇ ਵਹਿਮ ਭਰਮ ਫਿਕਰ ਦੂਰ ਹੋ ਜਾਂਦੇ ਨੇ ਜਦੋਂ ਸਾਡੇ ਮਨ ਦੀ ਉਹ ਅਵਸਥਾ ਬਣ ਜਾਵੇ ਫਿਰ ਪਰਮੇਸ਼ਰ ਮਿਲਦੇ ਕਾਲ ਨਾ ਮਿਲਿਓ ਸੇਵ ਨਾ ਮਿਲਿਓ ਇਹਦਾ ਮਹਾਂਪੁਰਖ ਇਉਂ ਨਿਰਣਾ ਕਰਦੇ ਸਨ ਬਈ ਜੇ ਮਨੁੱਖ ਹਉਂ ਦੇ ਸਹਿਤ ਕੋਈ ਜਾਪ ਤਪ ਦੀ ਘਾਲਣਾ ਘਾਲਦਾ ਹੈ ਤਾਂ ਉਹਨੂੰ ਪਰਮੇਸ਼ਰ ਨਹੀਂ ਮਿਲ ਸਕਦਾ ਅਤੇ ਜੇ ਕੋਈ ਇੱਛਾ ਕੋਈ ਕਾਮਨਾ ਲੈ ਕੇ ਸੇਵਾ ਵੀ ਕਰਦਾ ਕਿਸੇ ਇੱਛਾ ਨੂੰ ਲੈ ਕੇ ਸੇਵਾ ਕਰਦਾ ਉਹਨੂੰ ਵੀ ਪਰਮੇਸ਼ਰ ਨਹੀਂ ਮਿਲਦਾ ਹਉਂ ਸਹਿਤ ਘਾਲਣਾ ਘਾਲ ਕੇ ਜਪ ਤਪ ਕਰਕੇ ਵੀ ਪਰਮੇਸ਼ਰ ਨਹੀਂ ਮਿਲਦਾ ਅਤੇ ਕੋਈ ਇੱਛਾ ਨੂੰ ਲੈ ਕੇ ਜੇ ਕੋਈ ਸੇਵਾ ਕਰੇ ਉਹਨੂੰ ਵੀ ਪਰਮੇਸ਼ਰ ਨਹੀਂ ਮਿਲਦਾ ਕਿਉਂਕਿ ਜੇ ਕੋਈ ਸਕਾਮ ਸੇਵਾ ਕਰਦਾ ਉਹਦੀ ਇੱਛਾ ਪੂਰਤੀ ਹੁੰਦੀ ਪਰ ਰੱਬ ਨਹੀਂ ਮਿਲਦਾ ਮਿਲਿਓ ਆਏ ਅਚਿੰਤਾ ਅਤੇ ਜਦੋਂ ਉਸ ਦੀਆਂ ਸਾਰੀਆਂ ਕਾਮਨਾਵਾਂ ਮੁੱਕ ਜਾਂਦੀਆਂ ਨੇ ਸਭ ਚਿੰਤਾ ਅਤੇ ਚਿਤਵਨੀਆਂ ਹਟ ਜਾਂਦੀਆਂ ਨੇ ਮਨ ਦੇ ਤੌਖਲੇ ਵਹਿਮ ਭਰਮ ਦੂਰ ਹੋ ਜਾਂਦੇ ਨੇ ਫਿਰ ਆ ਕੇ ਪਰਮੇਸ਼ਰ ਮਿਲਦਾ ਮਹਾਰਾਜ ਉਸਨੂੰ ਮਿਲਣ ਦਾ ਸਾਧਨ ਕੀ ਹੈ ਹਜ਼ੂਰ ਕਹਿੰਦੇ ਉਹ ਹੈ ਗੁਰਮੰਤਰ ਜਿਹਨੂੰ ਗੁਰੂ ਵੱਲੋਂ ਗੁਰਮੰਤਰ ਪ੍ਰਾਪਤ ਹੋ ਜਾਂਦਾ ਅਤੇ ਉਸ ਦੀ ਕਮਾਈ ਕਰਕੇ ਪਰਮੇਸ਼ਰ ਮਿਲਦਾ ਪਰ ਪੂਰਨ ਗੁਰੂ ਕਿਸ ਨੂੰ ਮਿਲਦਾ ਜਾ ਕੋ ਦਇਆ ਕਰੀ ਮੇਰਾ ਠਾਕੁਰ ਜਿਸ ਉੱਤੇ ਮੇਰੇ ਮਾਲਕ ਵਾਹਿਗੁਰੂ ਜੀ ਨੇ ਮਿਹਰ ਕੀਤੀ ਦਇਆ ਕੀਤੀ ਉਹਨੂੰ ਪੂਰੇ ਸਤਿਗੁਰੂ ਮਿਲੇ ਅਤੇ ਜਿਹਨੂੰ ਪੂਰੇ ਸਤਿਗੁਰੂ ਮਿਲ ਗਏ ਤਿੰਨ ਗੁਰਹਿ ਕਮਾਨੋ ਮੰਤਰ ਉਸਨੇ ਸਤਿਗੁਰੂ ਦੇ ਪਾਸੋਂ ਗੁਰਮੰਤਰ ਲੈ ਕੇ ਉਹਦੀ ਕਮਾਈ ਕੀਤੀ ਗੁਰਮੰਤਰ ਕਿਹੜਾ ਹੈ ਭਾਈ ਸਾਹਿਬ ਭਾਈ ਗੁਰਦਾਸ ਜੀ ਨੇ ਨਿਰਣਾ ਕੀਤਾ ਵਾਹਿਗੁਰੂ ਗੁਰਮੰਤਰ ਹੈ ਜਪ ਹਉਮੈ ਕੋਈ ਜਦੋਂ ਵਾਹਿਗੁਰੂ ਵਾਹਿਗੁਰੂ ਕੋਈ ਜਪਦਾ ਹੈ ਕਮਾਈ ਕਰਦਾ ਜਿਨ ਗੁਰਹਿ ਕਮਾਨੋ ਮੰਤਾ ਅਤੇ ਫਿਰ ਉਹਨੂੰ ਸਹਿਜ ਅਵਸਥਾ ਪ੍ਰਾਪਤ ਹੋ ਜਾਂਦੀ। ਜਦੋਂ ਸਹਿਜ ਅਵਸਥਾ ਪ੍ਰਾਪਤ ਹੋ ਜਾਵੇ, ਮਿਲਿਓ ਆਏ ਅਚਿੰਤਾ, ਫਿਰ ਪਰਮੇਸ਼ੁਰ ਆ ਕੇ ਮਿਲਦਾ ਹੈ। ਦੀਨ ਦਿਆਲ ਸਦਾ ਕਿਰਪਾਲਾ, ਸਰਬ ਜੀਆਂ ਪ੍ਰਤਪਾਲਾ। ਹਜ਼ੂਰ ਫਰਮਾਉਂਦੇ ਨੇ, ਹੁਣ ਵਾਹਿਗੁਰੂ ਦੀ ਮਹਿਮਾ ਹੈ, ਵਾਹਿਗੁਰੂ ਦੀ ਸਿਫਤ ਹੈ। ਦੀਨ ਦਿਆਲ, ਉਹ ਦੀਨਾਂ 'ਤੇ, ਦੀਨ ਕਿਹਨੂੰ ਕਹਿੰਦੇ ਨੇ, ਜਿਹੜੀ ਇੱਛਾ ਪੈ ਸੰਯੁਕਤ ਹੋਵੇ। ਵਾਹਿਗੁਰੂ ਦੀਨਾਂ 'ਤੇ, ਗਰੀਬਾਂ 'ਤੇ ਦਿਆਲਤਾ ਕਰਨ ਵਾਲਾ ਹੈ। ਇਹ ਸਦਾ ਕਿਰਪਾਲਾ, ਹਮੇਸ਼ਾ ਲਈ ਸਾਰੇ ਜੀਵਾਂ 'ਤੇ ਕਿਰਪਾਲਤਾ ਕਰਦੇ। ਸਰਬ ਜੀਆਂ ਪ੍ਰਤਪਾਲਾ, ਅਤੇ ਸਾਰੇ ਜੀਵਾਂ ਦੀ ਪਾਲਣਾ ਪੋਸ਼ਣਾ ਵੀ ਉਹੀ ਕਰਦਾ ਹੈ। ਓਤ ਪੋਤ ਨਾਨਕ ਸੰਗ ਰਵਿਆ, ਜਿਉਂ ਮਾਤਾ ਬਾਲ ਗੋਪਾਲਾ। ਹਜ਼ੂਰ ਕਹਿੰਦੇ ਨੇ, ਉਹ ਗੋਪਾਲਾ ਜੋ ਪ੍ਰਿਥਵੀ ਦਾ ਪਾਲਕ ਵਾਹਿਗੁਰੂ ਪਰਮੇਸ਼ਰ ਹੈ, ਉਹ ਆਪਣੇ ਪਿਆਰਿਆਂ ਦੇ ਨਾਲ ਜਿਹੜੇ ਨਾਮ ਦੇ ਵਿੱਚ ਲੀਨ ਰਹਿੰਦੇ ਨੇ। ਓਤ ਪੋਤ ਨਾਨਕ ਸੰਗ ਰਵਿਆ, ਗੁਰੂ ਮਹਾਰਾਜ ਕਹਿੰਦੇ ਵੀ ਉਹ ਓਤ ਪੋਤ ਦਾ ਅਰਥ ਹੈ ਤਾਣੇ ਪੇਟੇ ਵਾਂਗ, ਉਹ ਹਮੇਸ਼ਾ ਆਪਣੇ ਦਾਸਾਂ ਨੂੰ ਮਿਲਿਆ ਰਹਿੰਦਾ। ਦੂਜਾ ਦ੍ਰਿਸ਼ਟਾਂਤ ਸਤਿਗੁਰੂ ਮਹਾਰਾਜ ਦਿੰਦੇ ਨੇ, ਜੋ ਮਾਤਾ ਬਾਲ ਗੋਪਾਲਾ, ਜਿਵੇਂ ਛੋਟਾ ਬੱਚਾ ਆਪਣੇ ਮਾਂ ਦੇ ਗਲ ਦੇ ਨਾਲ ਲਿਪਟਿਆ ਰਹਿੰਦਾ ਹੈ, ਇਸੇ ਤਰ੍ਹਾਂ ਵਾਹਿਗੁਰੂ ਪਰਮੇਸ਼ਰ ਆਪਣੇ ਪਿਆਰੇ ਪੁੱਤਰ ਜਿਹੜੇ ਸੰਤ ਭਗਤ ਗੁਰਸਿੱਖ ਨੇ, ਉਹਨਾਂ ਦੇ ਨਾਲ ਮਾਤਾ ਵਾਂਗੂ ਹਮੇਸ਼ਾ ਲਈ ਪਿਆਰ ਦੇ ਨਾਲ ਓਤ ਪੋਤ ਹੋਇਆ ਰਹਿੰਦਾ ਹੈ। ਧੰਨ ਗੁਰੂ ਅਰਜਨ ਦੇਵ ਮਹਾਰਾਜ, ਸੱਚੇ ਪਾਤਸ਼ਾਹ, ਹਜ਼ੂਰ ਨੇ ਮਹਾਨ ਬਖਸ਼ਿਸ਼ ਕੀਤੀ, ਸਾਨੂੰ ਪਾਵਨ ਪਵਿੱਤਰ ਉਪਦੇਸ਼ ਬਖਸ਼ੇ, ਜਿਨ੍ਹਾਂ ਨੂੰ ਆਪਾਂ ਸੁਣਿਆ, ਸੁਣ ਕੇ ਮਨ ਵਿੱਚ ਵਸਾਈਏ, ਇਹਦੇ ਨਾਲ ਸਾਡੇ ਜੀਵਨ ਦੀ ਸਫਲਤਾ ਹੋਵੇਗੀ। ਸੋ ਸਭ ਸੰਗਤਾਂ ਦਾ ਹਾਰਦਿਕ ਧੰਨਵਾਦ, ਹੋਈਆਂ ਭੁੱਲਾਂ ਚੁੱਕਾਂ ਲਈ ਖਿਮਾ ਕਰਨਾ। ਦੀਨ ਦਿਆਲ ਸਦਾ ਕਿਰਪਾਲਾ, ਸਰਬ ਜੀਆਂ ਪ੍ਰਤਪਾਲਾ। ਓਤ ਪੋਤ ਨਾਨਕ ਸੰਗ ਰਵਿਆ, ਜਿਉਂ ਮਾਤਾ ਬਾਲ ਗੋਪਾਲਾ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।